ਸ਼ਲੋਕ 12 ਤੇ ਵਧੀਕ
ਪੰਨਾ 1410 ਤੇ ਦਰਜੇ
ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਵੈ ਭੰਗ ਗੁਰ ਪ੍ਰਸਾਦ ਸ਼ਲੋਕ 12 ਤੇ ਵਧੀਕ ਮਹੱਲਾ ਪਹਿਲਾ ਤੇ ਜਿਹੜੇ ਸ਼ਲੋਕ 12 ਤੋਂ ਵੱਧ ਗਏ ਉਹ ਫਿਰ ਇੱਥੇ ਅਖੀਰ ਵਿੱਚ ਦਰਜ ਹੋਏ ਹੈ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਹੈ
ਮਹੱਲਾ ਪਹਿਲਾ ਉਤੰਗੀ ਪੈ ਓਹਰੀ ਗਹਿਰੀ ਗੰਭੀਰੀ ਸਸੁੜ ਸੁਹੀਆਂ ਕਿਵ ਕਰੀ ਨਿਵੜ ਨਾ ਜਾਏ ਥਣੀ
ਜਿਹੜੀ ਧੁਰਕੀ ਬਾਣੀ ਹੈ ਉਹ ਤੰਗੀ ਹੈ ਉਤੋਂ ਆਈ ਹੋਈ ਹੈ ਪਹਿਲਾਂ ਉਤੰਗੀ ਲਫ਼ਜ਼ ਹੈ ਜਿਹੜੇ ਅੰਗ ਨੇ ਇਹਦੇ ਸਾਰਾ ਸਰੀਰ ਸਾਧ ਸਾਧਨ ਤੋਂ ਉੱਚੀ ਹੈ ਇਹਦਾ ਸਾਰੀ ਉਹਦੇ ਸਮਝ ਲੋ ਮਾਇਆ ਤੋਂ ਉੱਪਰ ਹੈ ਮਾਇਆ ਤੋਂ ਥੱਲੇ ਦੀ ਗੱਲ ਕੋਈ ਨੀ ਉਤੰਗੀ
ਪੈ ਉਹ ਹਰੀ
ਜਿਹੜੀ ਧਾਰਨ ਕੀਤੀ ਹੈ ਗੁਰਮਤ ਮੈਂ ਗੁਰੂ ਨਾਨਕ ਦੇਵ ਜੀ ਕਹਿੰਦੇ ਉਤੰਗੀ ਹੈ ਇੱਕ ਤਾਂ ਉਹ ਮਾਇਆ ਤੋਂ ਪਰੇ ਦੀ ਹੈ ਗਹਿਰਾਈ ਉਹਦੀ ਇੰਨੀ ਹੈ ਉੱਥੇ ਵੀ ਮਾਇਆ ਜਿੱਥੇ ਖਤਮ ਹੋ ਜਾਂਦੀ ਹੈ ਉੱਥੇ ਤਾਂ ਗਹਿਰਾਈ ਹੈ ਚਾਹੇ ਉੱਤੇ ਨੂੰ ਲੈ ਲਓ ਚਾਹੇ ਥੱਲੇ ਨੂੰ ਲੈ ਲਓ ਮਾਇਆ ਨੀ ਹੈ ਇਹਦੇ ਵਿੱਚ ਮਾਇਆ ਪਹਿਲਾਂ ਹੀ ਮੁੱਕ ਜਾਂਦੀ ਹੈ ਇੰਨੀ ਗਹਿਰਾਈ ਚ ਗੱਲ ਹੈ ਮਾਇਆ ਪਹਿਲਾਂ ਹੀ ਮੁੱਕ ਜਾਂਦੀ ਹੈ ਜੇ ਉੱਤੇ ਦੀ ਗੱਲ ਕਰੀਏ ਤਾਂ ਵੀ ਮਾਇਆ ਮੁੱਕ ਜਾਂਦੀ ਹੈ ਤਾਂ ਨਿਰਾਕਾਰ ਦੀ ਗੱਲ ਹੈ ਥੱਲੇ ਨੂੰ ਕਰ ਲਓ ਚਾਹੇ ਉੱਤੇ ਨੂੰ ਕਰ ਲਓ ਚਾਹੇ ਦਸਾਂ ਦੇ ਚਾਵਾਂ ਦੀ ਗੱਲ ਕਰ ਲਓ ਗੱਲ ਨਿਰਾਕਾਰ ਦੀ ਹੈ ਮਾਇਆ ਦੇ ਵਿਚਲੀ ਗੱਲ ਹੈ ਨੀ ਹਾਂਜੀ
ਸਸੁੜ ਸੁਹੀਆ ਕਿਵ ਕਰੀ ਨਿਵੜ ਨਾ ਜਾਏ ਥਣੀ
ਸਸੁੜ ਜਿਹੜੀ ਹੈਗੀ ਹੈ ਦੁਰਮਤ ਸੱਸ ਹੈ ਸਾਸ ਕੀ ਦੁਖੀ ਇਹਦੀ ਜਾਣਕਾਰੀ ਇਹਦਾ ਇਹਦੀ ਸੂਹ ਸੱਸ ਨੂੰ ਕਿਵੇਂ ਹੋ ਜਾਂਦੀ ਦੁਰਮਤ ਨੂੰ ਕਿਵੇਂ ਹੋ ਜਾਂਦੀ ਇਹਦੀ ਖਬਰ ਉਹਨੂੰ ਤਾਂ ਇਹਦੀ ਸੂਹ ਵੀ ਨੀ ਹੋਈ ਵੀ ਕੀ ਚੀਜ਼ ਹੈ ਕਿੱਥੇ ਰਹਿੰਦੀ ਹੈ ਪਤਾ ਵੀ ਨੀ ਲੱਗਿਆ ਕਿਆ ਕਰੀ ਕਿਉਂ ਉਹ ਨਿਵੜ ਨੀ ਜਾਣਦੀ ਓਹਕਾਰ ਹੈ ਉਹਦੇ ਚ ਇਹਦਾ ਦੁੱਧ ਨੀ ਚੁੰਗਿਆ ਦੀਵੀ ਨੀ ਹੋਈ ਉਹਦਾ ਤਾਂ ਵਿਰੋਧ ਰਿਹਾ ਨਾਮ ਦੇ ਨਾਲ ਦੁਰਮਤ ਨੇ ਤਾਂ ਨਾਮ ਦੇ ਨਾਲ ਵਿਰੋਧ ਕੀਤਾ ਦੀਵੀ ਹੋਈ ਨੀ ਇਹਦੇ ਅੱਗੇ ਦੀਵੀ ਹੁੰਦੀ ਇਹਦਾ ਗਿਆਨ ਲੈ ਲੈਂਦੀ ਇਹਦਾ ਰਸ ਲੈ ਲੈਂਦੀ ਨਿਵੜ ਨਾ ਜਾਏ ਥੜੀ ਜਿਹੜਾ ਦੀਵਾ ਨੀ ਹੁੰਦਾ ਜਿਵੇਂ ਬੱਚਾ ਦੀਵਾ ਹੋ ਕੇ ਹੀ ਮਾਂ ਦਾ ਥਣ ਫੜ ਸਕਦਾ ਮਾਂ ਦੇ ਥਣ ਨਾਲੇ ਮਾਂ ਦਾ ਦੁੱਧ ਮਿਲਦਾ ਉਹਨੂੰ ਜਿਵੇਂ ਗੁਰਮਤ ਅੱਗੇ ਦੀਵਾ ਹੋ ਕੇ ਹੀ ਗੁਰਮਤ ਦਾ ਰਸ ਲਿਆ ਜਾ ਸਕਦਾ ਹਾਂਜੀ
ਸੂਹੀਆ ਦਾ ਭਾਵ ਕੀ ਹੁੰਦਾ ਨਮਸਕਾਰ ਜੀ
ਸੂਹੀਆ ਸੂਹ ਹੋਣੀ
ਜਾਣਕਾਰੀ ਇਨਫੋਰਮੇਸ਼ਨ ਠੀਕ ਹੈ ਸਸੁਰ ਜੋ ਹੈ ਉਹ ਦੁਰਮਤ ਹੈ ਜੀ ਉਹਨੂੰ ਇਹ ਸੂਹ ਨੀ ਲੱਗੀ
ਉਹਦੇ ਦੀ ਖਬਰੇ ਨੀ ਹੈ
ਅੱਛਾ ਜੀ
ਤਾਂ ਦਾ ਮਤ ਨਵੀਂ ਹੈ ਇਹਨੂੰ ਨਵੀਂ ਸਮਝਦੇ ਨੇ
ਠੀਕ ਹੈ ਜੀ ਨਿਵਣ ਨਾ ਜਾਏ ਥਣੀ ਕੀ ਉਹ ਨੀਵੀਂ ਹੋ ਕੇ ਦੁੱਧ ਨੀ ਉਹ ਚੁੰਘ ਸਕੀ ਹੈ ਜੀ ਮੱਖਣ ਨੀ ਪ੍ਰਾਪਤ ਕਰ ਸਕੀ
ਨੀਵੀਂ ਹੋਈ ਹੋਈ ਨੀ ਅੰਤਰਾਤਮਾ ਦੀ ਆਵਾਜ਼ ਅੱਗੇ ਨੀਵੀਂ ਹੁੰਦੀ ਹੋਈ ਉਹ ਨੀਵੀਂ ਹੋਈ ਨੀ ਤਾਂ ਉਹਨੂੰ ਉੱਥੋਂ ਰਸ ਮਿਲਿਆ ਨੀ
ਥਣੀ ਦਾ ਭਾਵ ਹੈ ਵੀ ਜੋ ਥਣਾ ਚੋਂ ਦੁੱਧ ਆਉਣਾ ਸੀ ਹੈ ਜੀ
ਹਾਂ ਅੰਤਰਾਤਮਾ ਦੀ ਆਵਾਜ਼ ਥਣਾ ਦਾ ਦੁੱਧ ਹੀ ਹੋਰ ਕੀ ਹੈ
ਠੀਕ ਹੈ ਜੀ ਜਿਹਨੂੰ ਕਹਿੰਦੇ ਤਹਿਤ ਮਾਂ ਜਸ਼ੋਦ ਜਿਸੇ ਦਹੀ ਭਾਤ ਖਾਏ ਜੀ ਹੈ ਜੀ
ਹਾਂ ਹਾਂ ਦਹੀਂ ਭਾਤ ਖਾਏ ਜੀ
ਠੀਕ ਹੈ ਜੀ ਗੱਚ ਜੇ ਲੱਗਾ ਗਿੜਵੜੀ ਸਖੀਏ ਧੌਲ ਹਰੀ
ਜਿਹੜੇ ਗੱਚ ਲਾਈ ਜਾਂਦੇ ਨੇ ਦੁਬਾਰਾ ਗਿਰਦਿਆਂ ਨੂੰ ਜਿਹੜੇ ਮੰਦਰ ਬਣਾਈ ਜਾਂਦੇ ਹੋ ਤੁਸੀਂ ਬੜੇ ਬੜੇ ਉੱਚੇ ਜਦੋਂ ਕੋਈ ਗੜਬੜ ਹੋ ਜਾਂਦੀ ਹੈ ਕੋਈ ਗਿਰ ਜਾਂਦਾ ਕੋਈ ਉਹਦਾ ਖਲੇਪਲ ਉੱਥੇ ਗੱਚ ਲਾ ਕੇ ਫੇਰ ਉਹਨੂੰ ਮੁਰੰਮਤ ਕਰ ਲੈਂਦੇ ਹੋ ਉਹ ਜਿੰਨਾ ਮਰਜ਼ੀ ਗੱਚ ਲਾਈ ਜਾਓ ਆਖਿਰ ਇਹ ਢਹਿ ਢੇਰੀ ਹੋ ਜਾਂਦੇ ਨੇ ਇਹ ਮੱਤਾਂ ਨੀ ਖੜਦੀਆਂ ਇਹਨਾਂ ਚ ਤਰਮੀਮਾਂ ਜਿੰਨੀਆਂ ਮਰਜ਼ੀ ਕਰੀ ਜਾਓ ਮੱਤਾਂ ਦੇ ਵੀ ਤਰਮੀਮਾਂ ਹੁੰਦੀਆਂ ਰਹਿੰਦੀਆਂ ਨੇ ਰਿਫੋਰਮੇਸ਼ਨ ਮੱਤਾਂ ਦੀਆਂ ਹੁੰਦੀਆਂ ਰਹਿੰਦੀਆਂ ਨੇ ਪਰ ਰਿਫੋਰਮੇਸ਼ਨ ਨਾਲ ਮੱਤਾਂ ਸੱਚ ਰੂਪ ਨਹੀਂ ਬਣ ਜਾਂਦੀਆਂ ਇਹ ਢਹਿ ਢੇਰੀ ਹੋ ਜਾਣੀਆਂ ਨੇ ਇਹ ਤਾਂ ਸਾਰਾ ਕੁਛ ਖਰਾਬ ਆ ਇਹਦਾ ਇਹ ਟੀਕਾ ਜਿਹੜਾ ਹੁਣ ਸਾਹਿਬ ਸੇ ਹੁੰਦਾ ਇਹਨੂੰ ਮਾੜਾ ਮੋਟਾ ਮੁਰੰਮਤ ਕਰਕੇ ਠੀਕ ਨਹੀਂ ਕੀਤਾ ਜਾ ਸਕਦਾ, ਇਹਦਾ ਰੱਦ ਕਰਕੇ ਦੁਬਾਰਾ ਹੀ ਵੜੂ, ਕੱਚ ਲਾਏ ਤੇ ਨਹੀਂ ਗੱਲ ਬਣਦੀ ਹੁੰਦੀ। ਜਦ ਰਾਹ ਅਸੀਂ ਪੁੱਠੇ ਪਏ ਹੋਏ ਹੋ, ਮਨਮੁਖ ਮੁੰਡੋਂ ਭੋਲਿਆ ਵਿੱਚ ਲੱਭ ਲੋਭ ਹੰਕਾਰ, ਮੁੰਡੋ ਪਹਿਲਾਂ ਪੈਰ ਹੀ ਉਲਟ ਪਾਸੇ ਧਰ ਲਿਆ ਲੱਭ ਲੋਭ ਹੰਕਾਰ ਚ, ਉੱਥੋਂ ਦਾ ਆਊਟ ਐਂਡ ਆਉਣਾ ਪੈਣਾ ਪੈਰ ਪਿੱਛੇ ਹਟਾ ਕੇ, ਉਹ ਨੀ ਠੀਕ ਹੋਣਾ ਜਿੰਨੀ ਬਾਟ ਤੁਰ ਕੇ, ਉਹ ਤਾਂ ਰੱਦ ਕਰਨਾ ਪੈਣਾ ਸਾਰਾ।
ਅੱਛਾ, ਇਹ ਕਹਿੰਦੇ ਗੱਚ ਜੇ ਲੱਗਾ ਗਿੜਬੜੀ, ਵੀ ਜੇ ਕੋਈ ਗੜਬੜ ਹੋਈ ਹੋਈ ਚੀਜ਼ ਪਰ ਆਪਾਂ ਦੁਬਾਰਾ ਕੋਈ ਆਪਣੇ ਵੱਲੋਂ ਅਰਥ ਥੋੜੇ ਬਹੁਤ ਬਦਲੀਏ, ਸਖੀਏ ਧੌਲ ਹਰੀ, ਇਹ ਕੀ ਭਾਵ ਬਣਦਾ ਸਖੀਏ ਧੌਲ ਹਰੀ?
ਮਤ ਕਰੀਏ ਉਹਨਾਂ ਗੱਚ ਲਾਤਾ, ਬਾਕੀ ਤਾਂ ਪੁਰਾਣਾ ਹੀ ਪਿਆ ਸਾਰਾ, ਜਿੱਥੇ ਮੰਦਰ ਬਣਾਉਂਦੇ ਨੇ ਨਾ ਹਰੀ ਦੇ ਮੰਦਰ।
ਹਾਂਜੀ, ਆਪਣੇ ਵੀ ਚਿੱਟੇ ਗੁਰਦੁਆਰੇ ਬਣਾਉਂਦੇ ਜੀ।
ਆਹੋ ਵੀ ਜੇ ਕਿਤੋਂ ਗਿਰਜ ਪਏ ਹੋ,
ਠੀਕ ਹੈ ਜੀ,
ਫਿਰ ਆਪਾਂ ਉੱਥੇ ਗੱਚ ਕਰਦੇ ਆ ਨਾ, ਮੁਰੰਮਤ ਕਰ ਲੈਂਦੇ ਆ, ਕਿੰਨਾ ਵੀ ਜੇ ਮੁਰੰਮਤ ਕਰਕੇ ਉਹਨੂੰ ਖੜਾ ਰੱਖੋਗੇ ਤੁਸੀਂ? ਉਹ
ਫਰੀਦਾ ਕੱਚੇ ਭਾਂਡੇ ਰੱਖੀਏ ਕਿਚਰ ਤਾਈ ਨੀਰ ਹੈ ਜੀ। ਅੱਛਾ ਜੀ, ਗੱਚ ਜੇ ਲੱਗਾ ਗਿੜਬੜੀ ਸਖੀਏ ਧੌਲ ਹਰੀ, ਸਖੀਏ ਕੌਣ ਹੈ ਜੀ?
ਉਹ ਸਖੀਏ ਨਾਲ ਇਹਨੂੰ ਕਿਹਾ ਵੀ ਭਾਈ ਜੇ ਇਹਨੂੰ ਆਪਾਂ ਮੁਰੰਮਤ ਕਰਨੀ ਚਾਹੀਏ ਨਾ, ਇਹ ਮੱਤ ਦੀ ਮਨ ਮੱਤ ਦੀ ਮੁਰੰਮਤ ਨਹੀਂ ਹੋ ਸਕਦੀ ਇਹਦੀ, ਕਿਤੋਂ ਕਿਤੋਂ ਅੱਜ ਲਾ ਲਓ ਤੁਸੀਂ ਇਹਨੂੰ। ਹਾਂਜੀ,
ਸੇ ਵੀ ਧੈਨ ਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ,
ਇਹ ਸਾਰੇ ਢਹਿ ਜਾਂਦੇ ਨੇ, ਢੇਰੀ ਹੋ ਜਾਂਦੇ ਨੇ ਇਹ ਹੰਕਾਰ ਦੇ ਮੰਦਰ, ਇਹ ਨੀ ਰਹਿੰਦੇ, ਇਹ ਤਾਂ ਦੀਵੇ ਮੰਦਰ ਇਹ ਰਹਿੰਦੇ ਨੇ ਜਿਹੜੇ ਦੀਵੇ ਸੋ ਦੌਰਾ ਹੋਏ, ਇਹ ਮਨ ਮੰਦਰ ਵੱਜਦੇ ਨੇ ਦੀਵੇ, ਹੰਕਾਰ ਦੇ ਉੱਚੇ ਨੀ ਵੱਜਦੇ, ਇਹ ਤਾਂ ਮਹਿਲ ਵੱਜਦੇ ਨੇ, ਮਹੱਲਾ ਪਹਿਲਾ ਮਹੱਲਾ ਦੂਜਾ, ਉਹ ਦੀਵੇ ਨੇ ਉਹ ਦਾਸ ਨੇ, ਜਿਹੜੇ ਮਹਿਲ ਮਹੱਲੇ ਨੇ ਉਹ ਦਾਸ ਨੇ, ਉਹ ਵੱਜ ਜਾਂਦੇ ਨੇ, ਦੂਏ ਢਹਿ ਜਾਂਦੇ ਨੇ। ਹਾਂਜੀ,
ਮੁੰਦ ਨਾ ਗਰਭ ਥਣੀ,
ਆਪਣੇ ਥਣਾਂ ਦਾ ਆਪਣੇ ਗਿਆਨ ਦਾ ਜੋ ਤੈਂ ਦਿੱਤਾ ਹੈ ਬਣਾ ਕੇ ਮੱਤ, ਉਹ ਵੀ ਤਾਂ ਥਣਾਂ ਦਾ ਹੀ ਦੁੱਧ ਹੈ, ਚੇਤਰ ਮਨ ਚੋ ਜਾਈ ਹੋਈ ਗੱਲ ਹੈ, ਇਹਦਾ ਗਰਭ ਨਾ ਕਰੀ।
ਅੱਛਾ, ਇਹ ਫਿਰ ਦੁਬਾਰਾ ਦੱਸਿਆ ਵੀ ਉਹ ਤਾਂ ਢਹਿ ਗਏ ਪਰ ਤੂੰ ਜੇ ਹੰਕਾਰ ਕਰੇਗਾ ਤਾਂ ਤੂੰ ਵੀ ਢਹਿ ਜਾ,
ਗਰਭ ਵਾਲੇ ਥਣਾਂ ਚੋ ਜਿਹੜਾ ਦੁੱਧ ਚੋ ਕੇ ਹੁੰਦਾ ਨਾ ਉਹ ਢਹਿ ਜਾਂਦਾ, ਹੁੰਦਾ ਦੁੱਧਰ ਬਣਾਇਆ ਹੋਇਆ ਉਹਦਾ।
ਅੱਛਾ, ਮੁੰਦ ਦਾ ਮਤਲਬ ਜਵਾਨ ਹੁੰਦਾ ਜੀ,
ਜਿਹੜਾ ਕੋਈ ਪ੍ਰਚਾਰਕ ਹੈ ਆਗੂ ਹੈ ਉਸ ਵੇਲੇ, ਉਹਦੇ ਮਗਰ ਪਬਲਿਕ ਹੈ, ਉਹਦੇ ਬਲ ਉਹਦੇ ਕੋਲ ਪੂਰਾ ਹੈ, ਉਹ ਬੁੱਧ ਹੈ।
ਅੱਛਾ, ਇਸੇ ਵੀ ਟੈਂਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ,
ਇਸ ਕਰਕੇ ਤੂੰ ਗਰਭ ਨਾ ਕਰਨੀ, ਪੈ ਜਾਣੇ ਨੇ ਵੀ ਸਾਰੇ।
ਅੱਛਾ ਜੀ, ਵੀ ਸੇ ਵੀ ਟੈਂਦੇ ਡਿੱਠ ਮੈਂ, ਕਿਉਂਕਿ ਉਹਨਾਂ ਵਿੱਚ ਮਨਮਤ ਸੀ ਜੇ ਆਪਾਂ ਵੀ ਮਨਮਤ ਪਾਵਾਂਗੇ ਤਾਂ ਆਪਣਾ ਵੀ
ਉਹ ਵੀ ਢਹਿ ਜੂ, ਪਿਓਰ ਸੱਚ ਯਾਦ ਆ ਗਿਆ, ਇਹ ਢਹਿ ਜੂ, ਇਹ ਚੇਤਨ ਮਨ ਚ ਹੰਕਾਰ ਆ ਗਿਆ, ਆਪਣੀ ਮਤ ਬਾੜਤੀ ਨਾ ਵਿੱਚ, ਪ੍ਰੋਜੈਕਟ ਹੋ ਜਾਣੀ ਹੈ ਸੱਚਖੰਡ ਤੋਂ ਮਤ, ਉਹ ਪ੍ਰੋਜੈਕਟ ਹੋਊਗੀ ਢਹਿਗੀ, ਜਾਂ ਗਾਂ ਤੇ ਰਿਜੈਕਟ ਹੋਊਗੀ ਢਾ, ਉਹ ਤੋਂ ਭੇਜ ਦੂਗੇ ਢਾਉਣ ਵਾਲਾ ਵੀ ਉਹਨੂੰ ਢਾ ਜਾ ਗੇ, ਬਥੇਰੀਆਂ ਮਤਾਂ ਢਹਿਗੀਆਂ ਇੱਥੇ ਪੁਰਾਣੀਆਂ, ਉਹ ਆਤਾ ਇੱਥੇ।
ਠੀਕ ਹੈ ਜੀ, ਇੱਥੇ ਸ਼ਲੋਕ ਦੀ ਸਮਾਪਤੀ ਹੈ ਜੀ।